दंडौत बंदन अनेक बार सर्वकला समरथ दोलन ते रखो प्रभु नानक दे कर हथ तू मेरो मेर पर्वत स्वामी ओट गही मैं तेरी ना तुम डोलो ना हम गिरते रख लीनी हर मेरी अब तब जब कब तुही हम तो प्रसाद सुखी सद ही सतनाम श्री वाहिगुरु जी जिन जगत उपाया धंदा लाया तिसा विटहो कुर्बान जियो ताकि सेव करीजै लाहा लीजै हर दरगह पाइय मान जियो हर दरगह मान सोई जन पावै जो नर एक पछाण ओह नवनिध पावै गुरमत हर ध्यावै नित हर गुण आख बखाण अहनिस नाम तिसै का लीजै हर उत्तम पुरख प्रधान जियो जिन जगत उपाया धंदा लाया हौ तिसै विटहो कुर्बान जियो अहनिस नाम तिसै का लीजै हर उत्तम पुरख प्रधान जियो जिन जगत उपाया धंदा लाया हौ तिसै विटहो कुर्बान जियो वाहिगुरु जी का खालसा वाहिगुरु जी की फतेह। गरीब नवाज पत पावन भगत वशल कृपा निधान जोत स्वरूप अंतरजामी अकाल पुरख वाहिगुरु जी दे सरगुण स्वरूप सतगुरु श्री गुरु नानक देव जी महाराज दस पातशाहियां दे आत्मिक ज्ञान स्वरूप चवर छत्र तख्त दे मालक जुगो जुग अटल सतगुरु श्री गुरु ग्रंथ साहिब महाराज जी दी परम पवित्र कल्याणकारी हजूरी अंदर सुभायमान हजूर दी साजी नवाजी परम सन्मान योग गुरु का खास रूप खालसा साध संगत जी सतगुरां दी अत्यंत कृपालता दा सदका शाम दे समय दे दीवान अंदर रह राज साहब जी दे पाठ हजूर दी अमृतमयी तुरकी बाणी दे कीर्तन अते श्रीमान ज्ञानी अवतार सिंह जी पासों गुर शब्द दी विचार सरवण करके आप जी ने अध्यात्मिक लाभ प्राप्त किया है। हुण जो इस स्थान ते धन गुरु ग्रंथ साहिब महाराज जी पावन बाणी दी लड़ीवार कथा व्याख्या आरंभ है। सतगुरां दी कृपालता अते आप संगत दी असीस द्वारा हजूर दे इन्हां परम पवित्र मुकद्दस बचना दी विचार सुन के होर लाहा प्राप्त करन दा यतन करिए। सतगुरु नानक देव महाराज दे पवित्र मुखारबिंद तों उचारण कीता होया उपदेश आसा राग दे शंत आरंभ हन ते जिस पद दा पाठ आप जी ने सुनिया है ये तीजा पद है शंत दा। कल इथों तक विचार हुई सी कि उस परमात्मा जिसने ਸਾਰੇ ਜਗਤ ਨੂੰ ਰਚ ਕੇ ਕਾਰੋਬਾਰਾਂ ਵਿੱਚ, ਧੰਦਿਆਂ ਵਿੱਚ, ਕਾਰਜਾਂ 'ਚ ਲਾਇਆ ਹੋਇਆ, ਉਸ ਤੋਂ ਕੁਰਬਾਨ ਜਾਣਾ ਚਾਹੀਦਾ, ਉਸੇ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ ਅਤੇ ਉਸ ਦੀ ਸੇਵਾ ਕਮਾ ਕੇ ਮਨੁੱਖ ਜਨਮ ਦਾ ਲਾਹਾ ਖੱਟਣਾ ਚਾਹੀਦਾ ਤਾਂ ਕਿ ਹਰੀ ਦੀ ਦਰਗਾਹ ਵਿੱਚ ਜਾ ਕੇ ਮਾਣ, ਇੱਜ਼ਤ, ਅਬਰੋ, ਸਨਮਾਨ ਪ੍ਰਾਪਤ ਕੀਤਾ ਜਾ ਸਕੇ। ਅੱਗੇ ਫਿਰ ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਪ੍ਰੋੜਤਾ ਕਰਦੇ ਨੇ ਕਿ ਹਰ ਦਰਗਹਿ ਮਾਨ ਸੋਈ ਜਨ ਪਾਵੈ ਜੋ ਨਰ ਏਕ ਪਛਾਣੈ। ਹਰੀ ਦੀ ਦਰਗਾਹ ਵਿੱਚ ਮਾਣ, ਸਨਮਾਨ, ਆਦਰ ਉਹੀ ਜਨ ਪ੍ਰਾਪਤ ਕਰਦਾ ਹੈ ਜਿਹੜਾ ਨਰ ਪੁਰਸ਼ ਯਾਨੀ ਕਿ ਵਿਅਕਤੀ, ਜੀਵ, ਮਨੁੱਖ ਇੱਕ ਪਰਮਾਤਮਾ ਨੂੰ ਪਛਾਣ ਲੈਂਦਾ। ਵਾਹਿਗੁਰੂ ਨੂੰ ਜਿਹੜਾ ਜਾਣ ਲਏ, ਇੱਕ ਤਾਂ ਹੈ ਅੱਖਰੀ ਗਿਆਨ, ਉਪਦੇਸ਼ ਰੂਪੀ ਗਿਆਨ, ਇੱਕ ਹੈ ਅੰਦਰਲੀਆਂ ਅਨੁਭਵ ਦੀਆਂ ਅੱਖਾਂ ਖੁੱਲ੍ਹ ਜਾਣ, ਵੈਰਾਗ ਵਿਵੇਕ ਰੂਪੀ ਨੇਤਰ ਖੁੱਲ੍ਹ ਜਾਣ ਅਤੇ ਉਹਨਾਂ ਦੁਆਰਾ ਨਿਰਗੁਣ ਬ੍ਰਹਮ ਨੂੰ ਜਾਣ ਲੈਣਾ ਅਤੇ ਸਰਗੁਣ ਦੇ ਦਰਸ਼ਨਾਂ ਦੀ ਵੀ ਪ੍ਰਾਪਤੀ ਹੋ ਜਾਣੀ। ਸੋ ਇਹ ਹੈ ਸਤਿਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਨੂੰ ਜਾਣਨਾ। ਜਿਵੇਂ ਭਾਈ ਕਨ੍ਹਈਆ ਜੀ ਨੇ ਸਾਰਿਆਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਜੋਤ ਨੂੰ ਜਾਣਿਆ, ਜਿਵੇਂ ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ। ਜਿਨ੍ਹਾਂ ਨੇ ਏਕਤਾ ਦੇ ਮੁਕਾਮ ਵਿੱਚ ਆਪਣੇ ਇੰਦਰੀਆਂ ਨੂੰ, ਆਪਣੇ ਮਨ ਨੂੰ ਲਿਆਂਦਾ। ਅੱਖੀਂ ਪ੍ਰੇਮ ਕਸਾਈਆਂ ਹਰ ਹਰ ਨਾਮ ਪਿਖਨ, ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦੇ ਚੰਨ। ਹਜ਼ੂਰ ਕਹਿੰਦੇ ਨੇ ਬ੍ਰਹਮ ਬਿੰਦਾ ਹੈ, ਤਿਸ ਦਾ ਬ੍ਰਹਮਤ੍ਰ ਹੈ, ਏਕ ਸ਼ਬਦ ਲਿਵ ਲਾਏ। ਜਿਹੜਾ ਬ੍ਰਹਮ ਪਰਮਾਤਮਾ ਨੂੰ ਬਿੰਦ ਜਾਣੀ ਕਿ ਜਾਣ ਲੈਂਦਾ ਹੈ, ਉਸ ਦਾ ਬ੍ਰਾਹਮਣ ਪੁਣਾ, ਬ੍ਰਹਮ ਮਤ ਕਾਇਮ ਰਹਿੰਦਾ। ਜਿਹੜਾ ਇੱਕ ਗੁਰਾਂ ਦੇ ਸ਼ਬਦ ਦੁਆਰਾ ਇੱਕ ਪਰਮਾਤਮਾ ਵਿੱਚ ਆਪਣੇ ਚਿੱਤ ਦੀ ਬਿਰਤੀ ਦੀ ਧਾਰਾ ਨੂੰ, ਤੇਲ ਦੀ ਧਾਰਾ ਵੱਤ ਜੋੜ ਕੇ ਰੱਖਦਾ, ਜਿਹੜਾ ਇੱਕੋ ਪਰਮਾਤਮਾ ਨੂੰ ਸਾਰੇ ਪਸਰਿਆ ਹੋਇਆ ਜਾਣ ਲੈਂਦਾ, ਪਛਾਣ ਲੈਂਦਾ ਹੈ, ਜਿਸ ਦੀ ਇਹ ਅਵਸਥਾ ਹੋਵੇ, ਕਿਸੇ ਨਾਲ ਕੋਈ ਦੁਈ ਦਵੈਸ਼ ਨਹੀਂ, ਕਿਸੇ ਨਾਲ ਈਰਖਾ ਨਹੀਂ, ਕੋਈ ਵੈਰ ਨਹੀਂ, ਵਿਰੋਧ ਨਹੀਂ, ਕਿਸੇ ਨਾਲ ਮੋਹ ਨਹੀਂ, ਇੱਕ ਰਸ ਸਾਰਿਆਂ ਜੀਆਂ ਦੇ ਅੰਦਰ ਪਰਮਾਤਮਾ ਦੀ ਜੋਤ ਨੂੰ, ਇੱਕੋ ਨੂੰ ਜਿਹੜਾ ਜਾਣ ਲੈਂਦਾ ਕਿ ਦੂਜਾ ਉਸ ਪਰਮਾਤਮਾ ਤੋਂ ਬਗੈਰ ਕੋਈ ਹੈ ਹੀ ਨਹੀਂ, ਉਹ ਦਰਗਾਹ ਦੇ ਵਿੱਚ ਪੂਰਨ ਤੌਰ 'ਤੇ ਮਾਣ ਪ੍ਰਾਪਤ ਕਰਦਾ। ਹਜ਼ੂਰ ਦੱਸ ਰਹੇ ਨੇ ਇਹ ਅਵਸਥਾ ਕਿਵੇਂ ਬਣਦੀ ਹੈ। ਸਤਿਗੁਰੂ ਕਹਿੰਦੇ ਨੇ ਇੱਕੋ ਜਪ ਇੱਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਿਆ, ਪੂਰਨ ਪੂਰ ਰਹੋ ਪ੍ਰਭਦਿਆ, ਅਨਕ ਵਿਸਥਾਰ ਏਕ ਤੇ ਪਏ, ਏਕ ਅਰਾਧ ਪਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰਪ੍ਰਸਾਦ ਨਾਨਕ ਇੱਕ ਜਾਤਾ। ਜਿਹੜੇ ਸਤਿਗੁਰੂ ਦੀ ਸਿੱਖਿਆ ਨੂੰ ਅਮਲੀ ਜਾਮਾ ਪਹਿਨਾਉਂਦੇ ਨੇ, ਹੋਰਨਾਂ ਦੀ ਉਪਾਸ਼ਨਾ ਤਿਆਗ ਦਿੰਦੇ ਨੇ, ਇੱਕੋ ਜਪ ਇੱਕੋ ਦਾ ਜਪ ਕਰਦੇ ਨੇ, ਇੱਕ ਨੂੰ ਜਪਦੇ ਅਰਾਧਦੇ ਹਨ, ਇੱਕੋ ਸਲਾਹ ਜਣਿਆ ਖਣਿਆਂ ਦੀ ਐਵੇਂ ਖੁਸ਼ਾਮਦ ਨਹੀਂ ਕਰਦੇ ਫਿਰਦੇ, ਪਰਮਾਤਮਾ ਦੀ ਇੱਕ ਜੋਤ ਨੂੰ ਸਭਨਾਂ 'ਚ ਜਾਣ ਕੇ ਉਸਦੀ ਹੀ ਸ਼ਲਾਘਾ ਕਰਦੇ ਨੇ, ਉਸਦੀ ਹੀ ਸਿਫਤ ਗਾਉਂਦੇ ਨੇ, ਇੱਕੋ ਦਾ ਸਿਮਰਨ ਕਰਦੇ ਨੇ ਮਨ ਕਰਕੇ, ਮਨ ਵਿੱਚ ਇੱਕੋ ਹੀ ਸਭ ਤੋਂ ਚੰਗਾ ਲੱਗਦਾ, ਉਹਨਾਂ ਦਾ ਮਨ, ਉਹਨਾਂ ਦੇ ਇੰਦਰੇ ਏਕਤਾ ਦੇ ਮੁਕਾਮ ਵਿੱਚ ਆ ਜਾਂਦੇ ਨੇ, ਦੁਈ ਦਵੈਸ਼ ਦਾ ਪਰਦਾ ਮੁੱਕ ਜਾਂਦਾ। ਕਹਿੰਦੇ ਨੇ ਹਜ਼ੂਰ ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਪਵਿੱਤਰ ਬਚਨ ਹੈ ਕਿ ਬਿਸਰ ਗਈ ਸਭ ਤਾਤ ਪਰਾਈ, ਜਪ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਸੋ ਇਸ ਪ੍ਰਕਾਰ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਨੂੰ ਜਾਣਨਾ, ਔਰ ਉਹ ਇੱਕ ਪਰਮਾਤਮਾ ਹੀ ਸਭ ਤੋਂ ਆਹੇ ਮੈਨੇ ਆਹਲਾ ਚੰਗਾ ਸ਼੍ਰੋਮਣੀ, ਉਸ ਇੱਕੋ ਨੂੰ ਚਾਹੁੰਦੇ ਹਨ। ਏਕੋ ਏਕ ਏਕ ਹਰਿਆਪ, ਪਰਮਾਤਮਾ ਪਹਿਲਾਂ ਵੀ ਇੱਕੋ ਸੀ, ਹੁਣ ਵੀ ਅੱਗੇ ਨੂੰ ਵੀ ਇੱਕ ਰੂਪ ਹੀ ਹੋਵੇਗਾ। ਸੋ ਇਸ ਪ੍ਰਕਾਰ ਪੂਰਨ ਪੂਰ ਰਹੋ ਪ੍ਰਭ ਵਿਆਪ, ਸਭਨੀ ਥਾਈਂ ਉਹ ਹੀ ਵਿਆਪਕ ਹੋ ਰਿਹਾ ਹੈ। ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਣਕ ਪਾਂਤ ਹੋਏ ਪਸਰਿਆ ਨਾਨਕ ਏਕੰਕਾਰ। ਪਹਿਲਾਂ ਗੁਰਾਂ ਦਾ ਉਪਦੇਸ਼ ਲੈਣਾ, ਇਸ ਰਸਤੇ ਤੇ ਚੱਲਣ ਲਈ, ਇਸ ਅਵਸਥਾ ਤੇ ਪਹੁੰਚਣ ਲਈ ਕਿ ਇੱਕ ਨੂੰ ਜਾਣ ਲਿਆ ਜਾਏ, ਪਹਿਲਾਂ ਗੁਰਾਂ ਦਾ ਉਪਦੇਸ਼ ਥਿਊਰੀ ਤੇ ਅਮਲ ਕਰਨਾ, ਯਕੀਨ ਕਰਨਾ, ਭਰੋਸਾ ਕਰਨਾ ਕਿ ਜੋ ਸਤਿਗੁਰੂ ਕਹਿ ਰਹੇ ਨੇ ਇੱਕ ਹੀ ਫੈਲਿਆ ਹੋਇਆ, ਇੱਕੋ ਹੀ ਪਸਰਿਆ ਹੋਇਆ, ਇਸ ਤੇ ਵਿਸ਼ਵਾਸ ਕਰਕੇ ਉਸ ਨੂੰ ਜਪਣਾ ਔਰ ਆਪਣੇ ਆਪ ਨੂੰ ਇਸ ਸੰਚੇ ਚ ਢਾਲਣਾ ਕਿ ਇੱਕੋ ਉਹਦਾ ਰੂਪ ਸਾਰਾ ਦਿਸੇ। ਬਾਗ ਬਗੀਚਾ ਜਿਸ ਪਰਮਾਤਮਾ ਨੇ ਪਸਾਰਿਆ ਇਹਦੇ ਵਿੱਚ ਵੀ ਉਹ ਆਪ ਹੀ ਸਮਾਇਆ ਹੋਇਆ। ਇਹ ਜਾਣਨਾ ਔਰ ਅਭਿਆਸ ਦੁਆਰਾ, ਫਿਰ ਜਦੋਂ ਅੰਦਰ ਦੀਆਂ ਅੱਖਾਂ ਖੁੱਲ ਜਾਣਗੀਆਂ ਬੰਦਗੀ ਦੁਆਰਾ, ਤਾਂ ਫਿਰ ਦਿਸ ਪਵੇਗਾ ਕਿ ਜੋ ਸਤਿਗੁਰੂ ਨੇ ਕਿਹਾ ਸੀ ਠੀਕ ਸੀ, ਕਿ ਇੱਕੋ ਹੀ ਪਸਰਿਆ ਹੋਇਆ, ਦੂਜਾ ਤਾਂ ਹੈ ਕੋਈ ਨਹੀਂ। ਸੋ ਇਸ ਪ੍ਰਕਾਰ ਅਨਕ ਵਿਸਥਾਰ ਏਕ ਤੇ ਪਏ, ਅਨੇਕਾਂ ਫੈਲਾਅ ਵਿਸਥਾਰ ਇਹ ਸਾਰੇ ਉਸੇ ਤੋਂ ਹੋਏ ਹਨ। ਏਕ ਅਰਾਧ ਪਰਾਸ਼ਤ ਗਏ, ਇੱਕ ਦਾ ਆਰਾਧਨ ਕਰਕੇ ਜਿਹੜੇ ਪਰਾਸ਼ਤ ਪਾਪ ਗੁਨਾਹ ਸਨ ਉਹ ਮਿਟ ਗਏ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਜਿਹੜਾ ਜੀਵ ਭਗਤ ਮਨ ਤੇ ਤਨ ਕਰਕੇ ਅੰਦਰੋਂ ਬਾਹਰੋਂ ਇੱਕ ਪਰਮਾਤਮਾ ਵਿੱਚ ਰੰਗਿਆ ਗਿਆ, ਉਹਦੇ ਭਜਨ ਵਿੱਚ ਰੰਗਿਆ ਗਿਆ, ਉਹਦੇ ਤੇ ਹੋਈ ਗੁਰਪ੍ਰਸਾਦ, ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਨੇ ਫਿਰ ਇੱਕ ਨੂੰ ਜਾਣ ਲਿਆ। ਗੁਰਪ੍ਰਸਾਦ ਨਾਨਕ ਇੱਕ ਜਾਤਾ, ਜਿਨ੍ਹਾਂ ਨੇ ਜਿਨ ਜਾਤਾ ਸੋ ਤਿਸ ਹੀ ਜਿਹਾ, ਜਿਨ੍ਹਾਂ ਨੇ ਰੱਬ ਨੂੰ ਜਾਣ ਲਿਆ ਉਹ ਉਹਦੇ ਵਰਗਾ ਹੀ ਬਣ ਗਿਆ। ਅੰਤ ਨਹੀਂ ਕੋਈ ਉਲਟ ਕੇ ਦੱਸ ਸਕਦਾ ਕਿ ਮੈਂ ਰੱਬ ਨੂੰ ਜਾਣ ਲਿਆ, ਰੱਬ ਏਡਾ ਵੱਡਾ। ਚੱਲੀ ਪੂਤਨੀ ਲੋਨ ਕੀ ਹਾਥ ਸਿੰਧ ਕੋ ਲੈਨ, ਆਪ ਮਿਲ ਆਪੇ ਪਈ ਉਲਟ ਕਹੇ ਕੋ ਬੈਨ। ਰੱਬ ਦਾ ਪਾਉਣਾ ਇਉਂ ਹੈ, ਕਹਿੰਦੇ ਜਿਵੇਂ ਇੱਕ ਲੂਣ ਦੀ ਡਲੀ ਸਮੁੰਦਰ ਦਾ ਹਾਥ ਪਾਉਣ ਤੁਰ ਪਈ, ਸਮੁੰਦਰ ਵਿੱਚ ਪੈ ਕੇ ਖੜ ਗਈ, ਖੜ ਕੇ ਸਮੁੰਦਰ ਦਾ ਰੂਪ ਹੋ ਗਈ, ਹੁਣ ਉਲਟ ਕੇ ਕੌਣ ਬਚਨ ਦੱਸੇ ਕਿ ਸਮੁੰਦਰ ਇੰਨਾ ਡੂੰਘਾ। ਜਿਹੜਾ ਭਗਤ ਭਗਤੀ ਕਰਨ ਲੱਗਾ ਉਹਦੇ ਵਿੱਚ ਸਮਾ ਗਿਆ, ਵਿੱਚ ਅਭੇਦ ਹੋ ਗਿਆ, ਹੁਣ ਉਲਟ ਕੇ ਦੱਸਣ ਜੋਗਾ ਨਾ ਰਿਹਾ, ਕਿਉਂਕਿ ਹਉ ਮੈਂ ਮੁੱਕ ਗਈ। ਕੌਣ ਦੱਸੇ ਪ੍ਰਮਾਤਮਾ ਤੋਂ ਮੈਂ ਵੱਖਰਾਂ ਤੇ ਪ੍ਰਮਾਤਮਾ ਏਡਾ ਵੱਡਾ? ਨਹੀਂ ਦੱਸ ਨਹੀਂ ਸਕਦਾ, ਨਾ ਅੰਤੀ ਆ ਪ੍ਰਮਾਤਮਾ ਦਾ। ਅਨੰਤ ਕੋ ਚਾਹਨ ਜੋਗ ਹੈ ਸੇ ਆਏ ਅਨੰਤ ਗਵਾਏ, ਰੱਬ ਦਾ ਅੰਤ ਪਾਉਣ ਵਾਲੇ ਪਾਸੇ ਜਿਹੜੇ ਤੁਰੇ ਉਹ ਬਹੁਤ ਕੁਝ ਗਵਾ ਕੇ ਆ ਗਿਆ, ਰੱਬ ਦਾ ਅੰਤ ਨਾ ਪਾਇਆ ਗਿਆ। ਸੋ ਵੇਦ ਵੀ ਚਾਰੇ ਗੱਲ ਕਹਿ ਰਹੇ ਨੇ, ਨੇਤ ਨੇਤ ਕਥੰਤ ਵੇਦਾ ਊਚ ਮੂਚ ਅਪਾਰ ਗੋਬਿੰਦ, ਕਿ ਨਾ ਸਥੂਲ ਹੈ ਨਾ ਸੂਖਮ ਹੈ, ਉਹ ਬਿਅੰਤ ਬਿਅੰਤ ਹੈ। ਨਾ ਇਤੀ ਨਾ ਇਤੀ, ਇਤੀ ਮੇਰੇ ਅੰਤ, ਇਹੋ ਜਿਹਾ ਵੀ ਨਹੀਂ, ਇਹੋ ਜਿਹਾ ਵੀ ਨਹੀਂ, ਏਡਾ ਵੀ ਨਹੀਂ, ਏਡਾ ਵੀ ਨਹੀਂ, ਭਾਵ ਵੱਡਾ ਹੀ ਵੱਡਾ, ਉਹਦਾ ਅੰਤ ਇਹੀ ਹੈ ਜਿਹੜਾ ਉਸਨੂੰ ਬੇਅੰਤ ਕਹਿਣਾ। ਸੋ ਇਸ ਪ੍ਰਕਾਰ ਜੋ ਨਰ ਮਨੁੱਖ ਪੁਰਸ਼ ਜੀਵ ਇੱਕ ਪਰਮਾਤਮਾ ਨੂੰ ਪਛਾਣ ਲੈਂਦਾ, ਹਰੀ ਦੀ ਦਰਗਾਹ ਵਿੱਚ ਉਹ ਸਭ ਤੋਂ ਵੱਡਾ ਆਦਰ ਪਾਉਂਦਾ। ਮਤ ਕੋਈ ਖਿਆਲ ਕਰੇ ਵੀ ਜਿਹਦੇ ਕੋਲ ਇਸ ਦੁਨੀਆਂ ਵਿੱਚ ਖਜ਼ਾਨਾ ਬਹੁਤਾ ਸੀ, ਜਿਹਦੇ ਕੋਲ ਬਾਦਸ਼ਾਹਤ ਵੱਡੀ ਸੀ, ਸ਼ਾਇਦ ਉਹਨਾਂ ਦਾ ਸਨਮਾਨ ਹੁੰਦਾ ਹੋਵੇਗਾ। ਨਹੀਂ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਤਾਂ ਇੱਥੋਂ ਤੱਕ ਬਚਨ ਕੀਤੇ ਨੇ ਕਿ ਬਸਤਾ ਟੂਟੀ ਚੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪ ਹੀਣ ਕਿਸ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਮੇਰੇ ਗੁਰਦੇਵ ਕਹਿੰਦੇ ਮੈਂ ਤਾਂ ਉਹਨੂੰ ਰਾਜਾ ਮੰਨਦਾ ਹਾਂ, ਦੂਜਿਆਂ ਦੁਨਿਆਵੀ ਰਾਜਿਆਂ ਨੂੰ ਮੈਂ ਰਾਜਾ ਨਹੀਂ ਮੰਨਦਾ। ਜਿਸ ਦਾ ਮਨ ਰੱਜਾ ਹੋਇਆ ਸੰਤੋਖ ਚ ਆ ਗਿਆ ਹੈ, ਚਾਹੇ ਉਹਦੇ ਬਸਤਰ ਫਟੇ ਹੋਣ, ਝੁੱਗੀ ਚ ਵਸਦਾ ਹੋਏ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਸਰੀਰ ਦੇ ਚੀਰ ਬਸਤਰ ਫਟੇ ਹੋਏ ਹੋਣ, ਜਾਤ ਉੱਚੀ ਨਾ ਹੋਵੇ, ਕੋਈ ਸ਼੍ਰੇਣੀ ਨਾ ਲੋਕ ਜਾਣਦੇ ਹੋਣ, ਨਾ ਆਦਰ ਮਾਣ ਹੁੰਦਾ ਹੋਵੇ, ਉਜਾੜ ਬੀਆਬਾਨ ਚ ਵਸਦਾ ਹੋਏ, ਕੋਈ ਮਿੱਤਰ ਕੋਈ ਇਸ਼ਟ ਕੋਈ ਪਿਆਰਾ ਸੱਜਣ ਦੋਸਤ ਕੋਈ ਨਾ ਹੋਵੇ, ਕੋਈ ਸਕਾ ਸੰਬੰਧੀ ਵੀ ਨਾ ਉਹਨੂੰ ਜਾਣਦਾ ਹੋਵੇ, ਕੋਈ ਨਾ ਮਿਲਦਾ ਹੋਵੇ, ਕਿਉਂਕਿ ਸਾਕ ਸੰਬੰਧੀ ਤਾਂ ਅਮੀਰਾਂ ਦੇ ਹੈ ਨਾ, ਗਰੀਬਾਂ ਦਾ ਸਾਥ ਛੱਡ ਜਾਂਦੇ ਨੇ, ਪਾਸਾ ਵੜ ਜਾਂਦੇ, ਗਰੀਬ ਸਾਡੇ ਘਰ ਆਇਆ, ਬਸਤਰ ਨਹੀਂ ਚੰਗੇ ਹੋਣੇ, ਲੋਕ ਮਖੌਲ ਕਰਨਗੇ। ਇਸ ਵਾਸਤੇ ਜਿਹਦੇ ਬਸਤਰ ਵੀ ਫਟੇ ਹੋਣ, ਕੋਈ ਜਾਤ ਪਾਤ ਨਾ, ਕੋਈ ਉੱਚੀ ਸ਼੍ਰੇਣੀ ਨਹੀਂ, ਕੋਈ ਮਿੱਤਰ ਨਹੀਂ, ਕੋਈ ਦੋਸਤ ਨਹੀਂ ਦੁਨੀਆਂ 'ਤੇ ਉਹਦਾ ਕੋਈ ਨਹੀਂ, ਪਰ ਇੱਕ ਪਰਮਾਤਮਾ ਦੀ ਭਗਤੀ ਕਰਦਾ, ਹਰੀ ਦੇ ਨਾਮ ਵਿੱਚ ਮਨ ਭਿੱਜਾ ਹੋਇਆ, ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਹਜ਼ੂਰ ਗੁਰੂ ਅਰਜਨ ਸਾਹਿਬ ਕਹਿੰਦੇ ਜਿਸ ਜੀਵ ਨੂੰ ਇਹੋ ਜਿਹੇ ਸੰਤ ਦੀ ਚਰਨ ਧੂੜੀ ਮਿਲ ਜਾਏ, ਜਿਹਦਾ ਮਨ ਪਰਮਾਤਮਾ ਦੇ ਭਜਨ 'ਚ ਭਿੱਜਾ ਹੋਇਆ, ਉਹਦਾ ਉਧਾਰ ਹੋ ਜਾਏਗਾ। ਜੇ ਕੋ ਜੀਓ ਕਹਿ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਉਹਨਾਂ ਦਾ ਮਾਣ ਕਿੰਨਾ ਕੁ ਦਰਗਾਹ ਚ ਹੋਏਗਾ, ਉਹ ਤਾਂ ਜਾਣਗੇ ਸਤਿਕਾਰੇ ਦਰਗਾਹ ਵਿੱਚ। ਪਰ ਹਜ਼ੂਰ ਕਹਿੰਦੇ ਨੇ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਕਿੰਨੀ ਦੁਨੀਆਂ ਉਹਨਾਂ ਦੇ ਨਾਲ ਹੋਰ ਛੁੱਟ ਜਾਏਗੀ। ਜੇ ਕੋ ਜੀਓ ਕਹਿ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਕਿੰਨਾ ਕੁ ਸਨਮਾਨ ਦਰਗਾਹ ਵਿੱਚ ਰੱਬ ਦੇ ਪਿਆਰਿਆਂ ਦਾ ਹੁੰਦਾ, ਜਿਨ੍ਹਾਂ ਲੋਕਾਂ ਨੇ ਮਾਤ ਲੋਕ ਵਿੱਚ ਰੱਬ ਦੇ ਸੰਤਾਂ ਨੂੰ ਜੀਓ ਕਹਿ ਕੇ ਸਨਮਾਨ ਦਿੱਤਾ ਰੱਬ ਦੇ ਪਿਆਰਿਆਂ ਨੂੰ, ਉਹਨਾਂ ਨੂੰ ਵੀ ਜਮਾਂ ਦੀ ਪੁੱਛਗਿੱਛ ਨਹੀਂ ਹੋਵੇਗੀ। ਤਲਬ ਮੈਨੇ ਪੁੱਛਗਿੱਛ, ਕਿੰਨਾ ਨੂੰ ਤਲਬਾਂ ਹੁੰਦੀਆਂ ਜੀ? ਹਜ਼ੂਰ ਕਹਿੰਦੇ ਤਲਬਾਂ ਪੌਸਨ ਆਕੀਆਂ, ਜਿਹੜੇ ਆਕੀ ਰਹੇ ਨਾ, ਆਕੀ ਹੰਕਾਰੇ ਆਕੜੇ, ਤਲਬਾਂ ਪੁੱਛਗਿੱਛਾਂ ਉਹਨਾਂ ਦੇ ਗਲ ਚ ਪੈਂਦੀਆਂ। ਜਿਹੜੇ ਝੁਕੇ ਰੱਬ ਦੇ ਨਾਮ ਅੱਗੇ, ਉਹਨਾਂ ਨੂੰ ਤਲਬਾਂ ਨਹੀਂ ਹੁੰਦੀਆਂ, ਪੁੱਛਗਿੱਛ ਨਹੀਂ ਹੁੰਦੀ। ਸੋ ਇਸ ਪ੍ਰਕਾਰ ਅੱਗੇ ਬਚਨ ਕਰਦੇ ਨੇ ਵੀ ਫਿਰ ਇਸ ਦੁਨੀਆਂ ਵਿੱਚ ਵੀ ਮਹਾਰਾਜ ਕੁਛ ਮਿਲਦਾ ਉਹਨਾਂ ਨੂੰ? ਹਜ਼ੂਰ ਕਹਿੰਦੇ ਉਸ ਤਰ੍ਹਾਂ ਭਾਵੇਂ ਛਪਾਗ ਰੱਖਣ ਆਪਣਾ ਆਪ, ਪਰ ਨਾਮ ਵਿੱਚ ਇਹ ਤਾਕਤ ਹੈ ਜਿਨ੍ਹਾਂ ਨੇ ਇੱਕ ਨੂੰ ਪਛਾਣ ਲਿਆ। ਬ੍ਰਹਮ ਬਿੰਦਾ ਤਿਸਦਾ ਬ੍ਰਹਮ ਮਤਰਾ ਹੈ, ਇੱਕ ਸ਼ਬਦ ਦੇ ਬੁਲਾਏ ਨਵ ਨਿਧੀ, 18 ਹੈ ਸਿੱਧੀ, ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ। ਜਿਸਨੇ ਸਦਾ ਹੀ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਚ ਭੰਡਾਰਾ ਬਣਾਇਆ ਵਸਾਇਆ, 9 ਨਿਧੀਆਂ 1 ਰਿੱਧੀ ਤੇ 18 ਸਿੱਧੀਆਂ ਉਹਦੇ ਚਰਨਾਂ ਦੁਆਲੇ ਪਰਿਕਰਮਾ ਕਰਦੀਆਂ ਫਿਰਦੀਆਂ। ਇਹ ਵੱਖਰੀ ਗੱਲ ਹੈ ਕਿ ਰੱਬ ਦਾ ਪਿਆਰਾ ਮਾਇਆ ਸਮਝ ਕੇ ਅੰਗੀਕਾਰ ਨਹੀਂ ਕਰਦਾ ਵੀ ਇਹ ਵੀ ਤਾਂ ਮਾਇਆ ਹੀ ਆ। ਨਾਟਕ ਚੇਤਕ ਕੀ ਇਹ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲੱਜਾ। ਪ੍ਰਭੂ ਦੇ ਲੋਕਾਂ ਨੂੰ ਯਾਨੀ ਸੰਤਾਂ ਨੂੰ ਲੱਜਾ ਆਉਂਦੀ ਆ, ਰਿੱਧੀਆਂ ਸਿੱਧੀਆਂ ਵਿਖਾਉਣੀਆਂ, ਨਾਟਕ ਚੇਟਕ ਕਰਨੇ ਸੰਤਾਂ ਦਾ ਕੰਮ ਨਹੀਂ। ਸੰਤ ਜਨ ਸੰਕੋਚ ਕਰਦੇ ਨੇ, ਕਿਤੇ ਮੌਜ ਵਿੱਚ ਆ ਜਾਣ ਤੇ ਕੁਛ ਕਰ ਵੀ ਦੇਣ ਤਾਂ ਉਹਦੀ ਮਰਜ਼ੀ ਉਹਨਾਂ ਦੀ ਹੈ, ਸਾਰਾ ਕੁਝ ਉਹਨਾਂ ਦੇ ਚਰਨਾਂ ਵਿੱਚ। ਨਵ ਨਿਧੀਆਂ ਬਾਰੇ ਇਹ ਮਾਰਕੰਡੇ ਪੁਰਾਣ ਚ ਇੰਝ ਲਿਖਿਆ ਹੋਇਆ, ਇੱਕ ਤਾਂ ਸਾਧ ਸੰਗਤ ਜੀ ਪਦਮ ਹੈ, ਇੱਕ ਮਹਾਂਪਦਮ ਹੈ, ਇੱਕ ਵਚ ਹੈ, ਇੱਕ ਕੁੰਦ ਹੈ, ਇੱਕ ਮੁਕੁੰਦ ਹੈ, ਕੱਛਪ ਹੈ, ਮਕਰ ਹੈ, ਇਹ ਨੌ ਨਿਧੀਆਂ ਦੇ ਨਾਮ ਨੇ। ਸੋ ਇੱਕ ਤਾਂ ਸ਼ਾਂਤਕੀ ਸੁਭਾਅ ਵਾਲੀ ਸਿੱਧੀ ਹੈ, ਜਿਸ ਦੇ ਪਾਸ ਹੋਵੇ ਉਹਨੂੰ ਰਾਗ ਵਿੱਦਿਆ, ਬ੍ਰਹਮ ਵਿੱਦਿਆ, ਹੋਰ ਇਹ ਜਿਹੜੀਆਂ ਆਤਮਕ ਦਾਤਾਂ ਹਨ ਉਹ ਪ੍ਰਾਪਤ ਹੁੰਦੀਆਂ ਹਨ। ਇੱਕ ਰਾਜਸੀ ਸਿੱਧੀ ਹੈ ਨਿਧੀ, ਉਹਦੇ 'ਚ ਸੋਨਾ ਚਾਂਦੀ ਪੁੱਤ ਪੋਤਰੇ ਦੁਨਿਆਵੀ ਐਸ਼ਵਰਜ ਇਹ ਉਹਨਾਂ ਨੂੰ ਪ੍ਰਾਪਤ ਹੁੰਦਾ। ਅਤੇ ਇੱਕ ਤਾਮਸੀ ਹੈ, ਉਹਦੇ ਨਾਲ ਸ਼ਸਤਰ ਵਿੱਦਿਆ ਵਿੱਚ ਪ੍ਰਵੀਨਤਾ, ਸੂਰਮਤਾਈ ਇਤਿਆਦਿਕ, ਸਰੀਰਕ ਬਲ ਆਦਿਕ ਇਹ ਚੀਜ਼ਾਂ ਮਿਲਦੀਆਂ ਹਨ। ਇਹ 9 ਨਿਧੀਆਂ ਹਨ, ਯਾਨੀ ਕਿ ਸਾਰੇ ਖਜ਼ਾਨੇ ਦਾਤਾਂ ਦੁਨਿਆਵੀ ਵੀ ਅਤੇ ਪ੍ਰਲੋਕ ਵਿੱਚ ਮਦਦ ਕਰਨ ਵਾਲੀਆਂ ਦਾਤਾਂ ਵੀ ਮਿਲਦੀਆਂ। ਇਸੇ ਤਰ੍ਹਾਂ 18 ਸਿੱਧੀਆਂ ਹਨ, ਅਣਮਾ, ਗਰਮਾ, ਭਰਮਾ, ਮਹਿਮਾ, ਦੂਰ ਦ੍ਰਿਸ਼ਟ, ਦੂਰ ਸਰਵਣ, ਪਰਕਾਇਆ ਪ੍ਰਵੇਸ਼, ਇਹ 8 ਮੁੱਖ ਸਿੱਧੀਆਂ ਹਨ ਅਤੇ 10 ਗੌਣ ਸਿੱਧੀਆਂ ਹਨ। ਇਹਨਾਂ ਵਿੱਚੋਂ ਮਤਲਬ ਮੈਂ ਸਮਝਾ ਦਿਆਂ, ਬੇਨਤੀ ਕਰਦਿਆਂ ਆਪ ਜੀ ਨੂੰ, ਛੋਟਾ ਜਿਹਾ ਸਰੀਰ ਕਰ ਲੈਣਾ, ਛੋਟਾ ਜਿਹਾ, ਵੱਡਾ ਸਾਰਾ ਜਿਵੇਂ ਕੋਠੇ ਦੀ ਛੱਤ ਨੂੰ ਲੱਗਾ ਹੋਣਾ ਸਿਰ, ਇਉਂ ਵਧਾ ਲੈਣਾ, ਹੌਲਾ ਜਿਹਾ ਕਰ ਲੈਣਾ ਫੁੱਲ ਵਰਗਾ, ਤੇ ਭਾਰਾ ਕਰ ਲੈਣਾ ਬਹੁਤ ਵੱਡਾ, 10-20 ਬੰਦਿਆਂ ਕੋਲੋਂ ਚੱਕਿਆ ਨਾ ਜਾਣਾ। ਇਹ ਸਿੱਧੀਆਂ ਮਾਨਸਿਕ ਇਕਾਗਰਤਾ ਵਿੱਚੋਂ ਇਹ ਸ਼ਕਤੀਆਂ ਪੈਦਾ ਹੋ ਜਾਂਦੀਆਂ, ਰੱਬ ਦੀ ਬੰਦਗੀ ਕਰਨ ਵਾਲਿਆਂ ਨੂੰ ਵੀ ਤੇ ਯੋਗਾ ਅਭਿਆਸ ਸਾਧਕ ਜਿਹੜੇ ਕਰਦੇ ਆ। ਕੁਝ ਸਮਾਂ ਭਾਵੇਂ ਦਿਹਾੜੀ 'ਚ ਮਨ ਟਿਕਾਉਣ, ਇੱਕ ਥਾਂ ਇਕਾਗਰ ਕਰਨ, ਜਾਂ ਦਸਮ ਦੁਆਰ ਚੜ੍ਹਾਉਣਾ ਜਾਣਦੇ ਨੇ ਜਿਹੜਾ, ਉਹਨਾਂ ਨੂੰ ਇਹ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਇਹ ਮੰਜ਼ਿਲ ਨਹੀਂ ਹੈ ਸੰਤ ਦੀ, ਸੰਤ ਦੀ ਜਾਂ ਮਨੁੱਖ ਜਾਮੇ ਦੀ ਇਹ ਮੰਜ਼ਿਲ ਨਹੀਂ ਹਨ, ਪਰ ਪ੍ਰਾਪਤ ਹੋ ਜਾਂਦੀਆਂ। ਇਸੇ ਤਰ੍ਹਾਂ ਦੂਰ ਦੀ ਗੱਲਬਾਤ ਇੱਥੇ ਬੈਠਿਆਂ ਸੁਣ ਲੈਣੀ, ਦੂਰ ਦੀ ਗੱਲਬਾਤ ਇੱਥੇ ਬੈਠਿਆਂ ਤਲੀ 'ਤੇ ਜਿਵੇਂ ਟੈਲੀਵਿਜ਼ਨ ਚੱਲਦਾ ਉਹ ਵੇਖ ਲੈਣੀ, ਇਹ ਇੱਕ ਦੂਰ ਦ੍ਰਿਸ਼ਟ ਅਤੇ ਇੱਕ ਦੂਰ ਸਰਵਣ। ਔਰ ਇਸੇ ਤਰ੍ਹਾਂ ਆਪਣੀ ਰੂਹ ਨੂੰ ਸਰੀਰ ਵਿੱਚੋਂ ਦਸਮ ਦੁਆਰ ਰਾਹੀਂ ਕੱਢ ਕੇ ਅਤੇ ਕਿਸੇ ਹੋਰ ਦੇ ਸਰੀਰ ਵਿੱਚ ਜਾ ਵੜਨਾ, ਜਿਵੇਂ ਮਛਿੰਦਰ ਨਾਥ ਸੰਗਲਾ ਦੀਪ ਦੇ ਰਾਜੇ ਸ਼ਿਵਨਾਭ ਦਾ ਪਿਓ ਜਦੋਂ ਮਰਿਆ ਅਮਰੂ, ਉਹਦੀ ਦੇਹ ਜਾ ਵੜਿਆ ਸੀ। ਜਿਵੇਂ ਬਾਬਾ ਰਾਮ ਰਾਏ ਸਰੀਰ 'ਚੋਂ ਨਿਕਲ ਕੇ ਚਲਿਆ ਗਿਆ ਸੀ, ਕਹਿੰਦਾ ਸੀ ਸੰਸਕਾਰ ਨਾ ਕਰਿਓ, ਪਰ ਉਹਦੇ ਮਸੰਦਾ ਨੇ ਜ਼ਬਰਦਸਤੀ ਮਾਤਾ ਪੰਜਾਬ ਕੌਰ ਕੋਲੋਂ ਉਹਦੇ ਸਰੀਰ ਦਾ ਸੰਸਕਾਰ ਕਰਤਾ। ਇਤਿਹਾਦਿਕ ਇਹ ਸਿੱਧੀਆਂ ਹਨ। ਔਰ ਇੱਕ ਰਿੱਧੀ ਹੁੰਦੀ ਆ ਅੰਨ ਦੀ ਅਤੋਟਤਾ, ਜਿਹਨੂੰ ਇਹ ਪ੍ਰਾਪਤ ਹੋਵੇ 5 ਸੇਰ 5 ਕਿਲੋ ਅੰਨ ਪਕਾ ਕੇ ਪਰਦੇ ਅੰਦਰ ਢੱਕ ਕੇ ਰੱਖ ਦੇਵੇ, ਤੇ ਵਰਤਾਉਣਾ ਸ਼ੁਰੂ ਕਰਦਾ ਹੈ ਉਹਦੇ ਹੱਥੋਂ ਵਰਤਦਾ 8 ਦਿਨ ਨਹੀਂ ਮੁੱਕ ਸਕਦਾ। ਇਹ ਰਿੱਧੀ ਹੈ। ਇਸ ਪ੍ਰਕਾਰ ਇਹ ਰੱਬ ਦੇ ਪਿਆਰਿਆਂ ਨੂੰ ਸਾਰਾ ਕੁਛ ਪ੍ਰਾਪਤ ਹੁੰਦਾ। ਇਹ ਯੋਗੀਆਂ ਨੂੰ ਵੀ ਪ੍ਰਾਪਤ ਹੋ ਜਾਂਦੀਆਂ, ਮਨ ਦੀ ਇਕਾਗਰਤਾ ਵਿੱਚੋਂ ਇਹ ਸ਼ਕਤੀ ਜਨਮ ਲੈਂਦੀ ਆ। ਤੇ ਰੱਬ ਦੇ ਪਿਆਰੇ ਇੱਛਾ ਤੋਂ ਬਿਨਾਂ ਹੀ ਬੰਦਗੀ ਜਿਹੜੇ ਲੱਗੇ ਹੋਏ ਉਹਨਾਂ ਨੂੰ ਸੁਤੇ ਸਿੱਧੀ ਇਹ ਸਾਰਾ ਕੁਝ ਪ੍ਰਾਪਤ ਹੁੰਦਾ। ਹੱਥ ਜੋੜ ਮਨੋਂ ਖਲੋਤੀਆਂ ਅੱਗੇ ਤੇ ਕਿਤੇ ਵਰਤੋਂ ਰੱਬ ਦੇ ਪਿਆਰੇ ਹੋ, ਕਿਉਂਕਿ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਣੀ ਲਾਗੈ ਤਾਂ ਮਹਿਲ ਪਾਵੈ। ਮਾਇਆ ਦਾਸੀ ਬਣ ਕੇ, ਕਿਉਂਕਿ ਗਹੁ ਕਰ ਪਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੁ ਨਾਨਕ ਜੋ ਤਿਆਗ ਦਈ ਤਬ ਉਹ ਚਰਣੀ ਆਏ ਪਈ। ਜਦੋਂ ਕਿਸੇ ਨੇ ਇਹਨੂੰ ਤਿਆਗ ਦਿੱਤਾ ਉਦੋਂ ਚਰਨੀ ਆ ਪਈ। ਜਿਹੜਾ ਇਹਦੇ ਮਗਰ ਭੱਜਦਾ ਉਹਤੋਂ ਪਿੱਛਾ ਛਡਾਉਂਦੀ ਦੌੜਦੀ ਆ, ਉਹਦੇ ਹੱਥ ਨਹੀਂ ਆਉਂਦੀ। ਜਿਹੜਾ ਇਹਦੇ ਵੱਲ ਨੂੰ ਪਿੱਠ ਕਰਕੇ ਵਾਹਿਗੁਰੂ ਵੱਲ ਨੂੰ ਆਪਣਾ ਮੁੱਖ ਕਰ ਲਏ, ਉਹਨਾਂ ਦੇ ਚਰਨਾਂ ਵਿੱਚ ਇਹ ਮਾਇਆ ਰੁਲਦੀ ਫਿਰਦੀ ਆ। ਸੋ ਇਸ ਵਾਸਤੇ ਉਹ ਨਵਨਿਧ ਪਾਵੈ ਗੁਰਮਤ ਹਰ ਧਿਆਵੈ। ਸਾਰੀਆਂ ਸ਼ਕਤੀਆਂ ਨੂੰ ਪ੍ਰਾਪਤ ਕਰਕੇ ਵੀ ਜਿਹਨੇ ਇੱਕ ਨੂੰ ਪਛਾਣ ਲਿਆ ਹੈ ਉਹ ਗੁਰਮਤ ਗੁਰਾਂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਰੱਖਦਾ ਤੇ ਹਰੀ ਨੂੰ ਧਿਆਉਂਦਾ। ਕੁਝ ਲੋਕ ਉਂਝ ਵੀ ਧਿਆਉਂਦੇ ਨੇ, ਪਰ ਅਸਲ ਵਿੱਚ ਪ੍ਰਾਪਤੀ ਤਾਂ ਹੈ ਜੇ ਗੁਰਾਂ ਦੁਆਰਾ ਸਿੱਖਿਆ ਲੈ ਕੇ ਫਿਰ ਹਰੀ ਨੂੰ ਧਿਆਇਆ ਜਾਏ। ਕਿਉਂਕਿ ਇੱਕ ਸਿੱਖਿਆ ਹੈ ਜਿਹੜੀ ਕਿਤੋਂ ਵੀ ਸੁਣ ਸਕਦੇ ਹੋ, ਇੱਕ ਦੀਖਿਆ ਹੁੰਦੀ ਹੈ, ਉਹ ਵਿਸ਼ੇਸ਼ ਸਿੱਖਿਆ ਹੈ। ਜਿਵੇਂ ਅੱਜ ਕੱਲ੍ਹ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਦੋਂ ਅੰਮ੍ਰਿਤ ਪਾਨ ਕਰਦੇ ਹਾਂ, ਗੁਰੂ ਧਾਰਨ ਕਰਦੇ ਹਾਂ, ਉਦੋਂ 5 ਪਿਆਰੇ ਜਿਹੜੀ ਸਿੱਖਿਆ ਦਿੰਦੇ ਨੇ ਉਹ ਦੀਖਿਆ ਹੁੰਦੀ ਹੈ। ਇਸ ਪ੍ਰਕਾਰ ਜਦੋਂ ਗੁਰੂ ਧਾਰਨ ਵੇਲੇ ਸ਼ੁਭ ਉਪਦੇਸ਼ ਦਿੱਤਾ ਜਾਏ ਗੁਰੂ ਵੱਲੋਂ, ਉਹ ਹੁੰਦਾ ਦੀਖਿਆ। ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ, ਤਿੰਨ ਕਉ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦਿਓ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਦੇ ਪਾਸੋਂ ਇਹ ਦੀਖਿਆ ਪ੍ਰਾਪਤ ਕਰਨੀ ਨਿਹਾਇਤ ਅਤਿਅੰਤ ਜ਼ਰੂਰੀ ਹੈ। ਕਿਉਂ? ਜਿਸ ਨੂੰ ਅਸੀਂ ਗੁਰੂ ਮੰਨਦੇ ਹਾਂ ਉਹਨੇ 5 ਪਿਆਰਿਆਂ ਨੂੰ ਉਮਰ ਛਕਾ ਕੇ ਦੀਕਸ਼ਿਤ ਕਰਕੇ ਆਪ ਨੀਵੇਂ ਥਾਂ ਖਲੋ ਕੇ ਸਿੱਖਿਆ ਪ੍ਰਾਪਤ ਕੀਤੀ ਸੀ। ਉਹਨਾਂ ਨੇ ਪ੍ਰਪਾਟੀ ਤੋਰ ਦਿੱਤੀ ਤੇ ਵੱਡੇ ਤੋਂ ਵੱਡਾ ਵੀ ਹੋਵੇ ਤੇ ਸਾਡਾ ਸਿੱਖ ਉਹਦੇ ਮਗਰ ਨਾ ਲੱਗੇ ਜਦੋਂ ਤੱਕ ਅੰਮ੍ਰਿਤ ਨਹੀਂ ਛਕਦਾ, ਉਹਨੂੰ ਆਪਣਾ ਭਰਾ ਨਾ ਸਮਝੇ। ਔਰ ਮੁਆਫ ਕਰਨਾ, ਸੰਗਤ ਵਿੱਚ ਕਈ ਐਸੇ ਪ੍ਰੇਮੀ ਹਨ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਕਈਆਂ ਨੇ ਕੇਸ ਦਾੜੇ ਰੱਖੇ ਹੋਏ ਨੇ, ਕਈਆਂ ਨੇ ਨਹੀਂ ਰੱਖੇ, ਪਰ ਇਹ ਕਲਗੀਧਰ ਦਾ ਬਚਨ ਹੈ ਕਿ ਨਿਸ਼ਾਨੇ ਸਿੱਖੀ ਹੀ 5 ਹਰਫ ਅਸਤ ਕਾਫ, ਹਰਗਿਜ ਨਾ ਬਾਸ਼ਦ ਅਸੀਂ 5 ਮੁਆਫ। ਮੇਰੀ ਸਿੱਖੀ ਦੀਆਂ 5 ਨਿਸ਼ਾਨੀਆਂ ਹਨ, ਕੜਾ ਕਾਰ ਦੋ ਕੱਛ ਕੰਘੇ ਬਿਦਾ, ਬਿਲਾ ਕੇਚ ਹੇਠ ਅਸਤ ਜੁਮਲਾ ਨਿਸ਼ਾਨ। ਇਹ ਫਾਰਸੀ ਭਾਸ਼ਾ ਦੇ ਬਚਨ ਹਨ। ਕੁਝ ਵਿਦਵਾਨ ਇੱਥੇ ਮਤਭੇਦ ਕਰਦੇ ਨੇ, ਫਰਕ ਥੋੜਾ ਜਿਹਾ ਵੀ ਇਹ ਭਾਈ ਨੰਦ ਲਾਲ ਦੇ ਬਚਨ ਲਿਖੇ 10ਵੇਂ ਗ੍ਰੰਥ ਵਿੱਚ ਨੇ। ਕੁਝ ਵਿਦਵਾਨ ਕਹਿੰਦੇ ਨੇ ਕਿ 10ਵੇਂ ਪਾਤਸ਼ਾਹ ਦੀ ਆਪਣੀ ਕਲਮ ਨਾਲ ਲਿਖੇ ਹੋਣੇ, ਚਾਹੇ ਇਹ 10ਵੇਂ ਪਾਤਸ਼ਾਹ ਦੇ ਆਪਣੇ ਬਚਨ ਹੋਣ, ਚਾਹੇ ਭਾਈ ਨੰਦ ਲਾਲ ਦੇ। ਅਗਰ ਜੇ ਮੰਨ ਲਈਏ ਕਿ ਭਾਈ ਨੰਦ ਲਾਲ ਜੀ ਦੇ ਬਚਨ ਹਨ, ਤਾਂ ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਜ਼ੂਰੀ ਦਰਬਾਰੀ ਕਵੀਆਂ ਵਿੱਚੋਂ ਸ਼੍ਰੋਮਣੀ 1ਵੇਂ ਨੰਬਰ ਦੇ ਕਵੀ ਨੇ। ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਿਆ ਦਿੱਤੀ ਹੋਵੇਗੀ, ਭਾਈ ਨੰਦ ਲਾਲ ਨੇ ਉਹਦੇ ਉਲਟ ਤਾਂ ਨਹੀਂ ਲਿਖੀ। ਔਰ ਕਲਗੀਧਰ ਦੇ ਆਪਣੇ ਬਚਨ ਹਨ, ਹੁਕਮਨਾਮਾ ਲਿਖਿਆ ਹੋਇਆ 26 ਜੇਠ 1756 ਬਿਕਰਮੀ ਦਾ, ਜਿਸ ਸਾਲ ਅੰਮ੍ਰਿਤ ਛਕਾਇਆ ਵਿਸਾਖੀ ਤੇ, ਉਦੋਂ 2.25 ਮਹੀਨੇ ਬਾਅਦ ਇਹ ਹੁਕਮਨਾਮਾ ਲਿਖਿਆ, ਸਰਬੱਤ ਸੰਗਤ ਕਾਬਲ ਕੀ ਗੁਰੂ ਰੱਖੇਗਾ, ਤੁਸਾਂ ਉੱਤੇ ਸਾਡੀ ਖੁਸ਼ੀ ਹੈ, ਤੁਸਾਂ ਖੰਡੇ ਦਾ ਅੰਮ੍ਰਿਤ 5 ਤੋਂ ਲੈਣਾ, ਗੁਰੂ ਗੁਰੂ ਜਪਣਾ, ਗੁਰੂ ਕੀ ਮੱਤ ਰੱਖਣੀ, ਕਸ ਕਿਰਪਾਨ ਦਾ ਵਿਸਾਹ ਕਰਨਾ ਨਹੀਂ, ਕੜਾ ਸਰਬਲੋਹ ਦਾ ਪਹਿਰਨਾ, ਦੋਨੋਂ ਵਕਤ ਕੇਸਾਂ ਦੀ ਪਾਲਣਾ ਕੰਘੇ ਸੋਂ ਕਰਨੀ, ਅਪਾਖਿਆ ਦਾ ਕੁੱਠਾ ਮਾਸ ਖਾਵੇ ਨਾਹੀਂ, ਤੰਬਾਕੂ ਨਾ ਵਰਤਣਾ, ਭਾਦਣੀ ਤੱਥਾ ਕੰਨਿਆ ਮਾਰਨ ਵਾਲੇ ਸੇ ਮੇਲ ਨਾ ਰੱਖਣਾ, ਮੀਣੇ ਮਸੰਦੀਏ ਰਾਮ ਰਾਈ ਕੇ ਸੰਗਤ ਨਾ ਬੈਸੋ। ਤੇ ਗੁਰੂ ਕਲਗੀਧਰ ਦੇ ਆਪਣੇ ਬਚਨ ਨੇ, ਕਲਮ ਨਾਲ ਲਿਖੇ ਹੋਏ ਨੇ, ਇਹਨਾਂ ਦੀਆਂ ਫੋਟੋ ਕਾਪੀਆਂ ਮਿਲਦੀਆਂ। ਪਟਨਾ ਸਾਹਿਬ ਦੀ ਹੁਕਮਨਾਮਾ ਹਜ਼ੂਰ ਸਾਹਿਬ ਲਿਖ ਕੇ ਲਾਇਆ ਹੋਇਆ, ਇੱਥੇ ਬਾਹਰ ਵੀ ਮੇਰਾ ਖਿਆਲ ਇੱਥੇ ਲਿਖਿਆ ਹੋਇਆ ਤੁਹਾਡੇ ਗੁਰਦੁਆਰਾ ਸਾਹਿਬ ਦੇ ਬਾਹਰ ਬਾਹਰ। ਇਸ ਵਾਸਤੇ ਗੁਰੂ ਕੇ ਪਿਆਰੇ ਇੱਥੋਂ ਹੁਣ ਭੱਜਿਆ ਨਹੀਂ ਜਾ ਸਕਦਾ, ਕੋਈ ਮੁਨੱਕਰ ਨਹੀਂ ਹੋ ਸਕਦਾ ਵੀ ਗੁਰੂ ਨੇ ਕੁਝ ਲੋਕਾਂ ਨੂੰ ਅੰਮ੍ਰਿਤ ਛਕਣ ਨੂੰ ਕਿਹਾ ਸੀ, ਨਹੀਂ ਸਾਰੇ ਪੰਥ ਨੂੰ, ਸਾਰੇ ਸਿੱਖਾਂ ਨੂੰ ਆਪਣਿਆਂ ਨੂੰ ਕਿਹਾ ਸੀ ਕਿ ਮੇਰੀ ਸਿੱਖੀ ਤਾਂ ਮੈਨੂੰ ਪ੍ਰਵਾਨ ਹੋਵੇਗੀ ਧਾਰੀ ਹੋਈ ਜੇ ਮੇਰਾ ਬਚਨ ਮੰਨੋਗੇ। ਜਿਸ ਵੇਲੇ ਦਮਦਮਾ ਸਾਹਿਬ ਗਏ ਸਤਿਗੁਰੂ ਗੋਬਿੰਦ ਸਿੰਘ ਸਾਹਿਬ, ਤੇ ਡੱਲਾ ਜਿਹੜਾ ਸੀ ਚੌਧਰੀ, ਉਹਨੇ ਸੇਵਾ ਕਾਫੀ ਕੀਤੀ, ਤੇ ਇੱਕ ਦਿਨ ਗੁਰੂ ਕਲਗੀਧਰ ਜੀ ਕਹਿਣ ਲੱਗੇ ਵੀ ਡੱਲਿਆ ਕੁਛ ਮੰਗ। ਕਹਿਣ ਲੱਗਾ ਮਹਾਰਾਜ ਇਸ ਦੁਨੀਆਂ ਦੀ ਦੌਲਤ ਧਨ ਪਦਾਰਥ ਹੈ, ਸਵਰਜ ਨੌਕਰ ਚੱਕਰ ਬਹੁਤ ਨੇ, ਤੇ ਮਹਾਰਾਜ ਜੀ ਪ੍ਰਲੋਕ ਵਿੱਚ ਜਦੋਂ ਮੈਂ ਜਾਵਾਂ ਤੇ ਤੁਹਾਡੇ ਚਰਨਾਂ ਦੇ ਪਾਸ ਇੱਕ ਪੀੜ੍ਹੀ ਕੁ ਜਿੰਨੀ ਜਗ੍ਹਾ ਮੈਨੂੰ ਬਖਸ਼ ਦਿਓ। ਗੁਰੂ ਕਲਗੀਧਰ ਜੀ ਕਹਿਣ ਲੱਗੇ ਵੀ ਡੱਲਿਆ ਇਹ ਨਹੀਂ ਤੈਨੂੰ ਅਸੀਂ ਦੇ ਸਕਦੇ। ਕਹਿਣ ਲੱਗਾ ਮਹਾਰਾਜ ਨਾਲੇ ਕਹਿੰਦੇ ਹੋ ਕੁਛ ਮੰਗ ਤੇ ਨਾਲੇ ਕਹਿੰਦੇ ਹੋ ਆਪਣੇ ਚਰਨਾਂ ਕੋਲ ਬੈਠਣ ਜੋਗੀ ਜਗ੍ਹਾ ਵੀ ਨਹੀਂ ਦੇਣੀ। ਮਹਾਰਾਜ ਕਹਿੰਦੇ ਭਾਈ ਅਸੀਂ ਇਹ ਅਥਾਰਟੀ ਇਹ ਪ੍ਰਪਾਟੀ ਤੋਰ ਦਿੱਤੀ ਹੈ, ਪੰਜ ਪਿਆਰਿਆਂ ਦੇ ਹੱਥ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਆ, ਜੇ ਤੂੰ ਅੰਮ੍ਰਿਤ ਪਾਨ ਕਰੇ ਪੰਜਾਂ ਸਿੰਘਾਂ ਦੇ ਹੱਥੋਂ ਤੇ ਫਿਰ ਤੇਰੇ ਤੇ ਮੋਹਰ ਲੱਗ ਜਾਏਗੀ ਸਾਡੀ, ਫਿਰ ਭਾਵੇਂ ਮੰਜਾ ਡਾ ਕੇ ਬਹਿ ਜਾਏ, ਅਜੇ ਤੈਨੂੰ ਪੀੜ੍ਹੀ ਜੋਗੀ ਜਗ੍ਹਾ ਨਹੀਂ ਅਸੀਂ ਦੇਣੀ। ਇਹ ਗੁਰਪ੍ਰਤਾਪ ਚ ਕਲਗੀਧਰ ਚਮਤਕਾਰ ਚ ਐਸੇ ਬਚਨ ਸਾਰੇ ਲਿਖੇ ਹੋਏ ਨੇ, ਇਤਿਹਾਸਕ ਬਚਨ ਨੇ। ਇਸ ਵਾਸਤੇ ਦਿਆਲ ਦਾਸ ਬਾਬਾ ਆਦਮ ਜੀ ਦੀ ਵੰਸ਼ ਵਿੱਚੋਂ ਭਾਈ ਭਗਤੂ ਦਾ ਪੋਤਰਾ ਚੌਥੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਬ੍ਰਹਮ ਗਿਆਨੀ ਭਾਈ ਭਗਤੂ ਦਾ ਜਨਮ ਹੋਇਆ ਤੇ ਉਹਦਾ ਪੋਤਰਾ ਹਜ਼ੂਰ ਕਹਿਣ ਲੱਗਾ ਜੀ ਮੈਂ ਲੰਗਰ ਤਿਆਰ ਕੀਤਾ ਤੇ ਕਿਰਪਾ ਕਰਕੇ ਚਰਨ ਪਾਓ ਤੇ ਸਿੰਘਾਂ ਸਮੇਤ ਛਕੋ। ਮਹਾਰਾਜ ਕਹਿਣ ਲੱਗੇ ਤੂੰ ਸਾਡਾ ਬਚਨ ਨਹੀਂ ਮੰਨਿਆ, ਨਗੁਰਾ ਅੰਮ੍ਰਿਤ ਨਹੀਂ ਛਕਿਆ ਹੋਇਆ। ਇਸ ਵਾਸਤੇ ਹਜ਼ੂਰ ਨੇ ਕਿਹਾ ਤੂੰ ਨਗੁਰਾ, ਇਸ ਲਈ ਤੇਰੇ ਘਰ ਦਾ ਪ੍ਰਸ਼ਾਦਾ ਅਸੀਂ ਨਹੀਂ ਛਕਣਾ। ਹਜ਼ੂਰ ਅੱਗੇ ਚੱਲ ਪਏ, ਲੰਗਰ ਗੱਡੇ ਤੇ ਰੱਖ ਲਿਆ, ਥੋੜ੍ਹਾ ਜਿਹਾ ਡਰਿਆ ਹੋਇਆ ਵੀ ਪਤਾ ਨਹੀਂ ਮਹਾਰਾਜ ਕਿਉਂ ਨਾਰਾਜ਼ ਆ। ਉਹਦੇ ਪਰਿਵਾਰ ਵਿੱਚੋਂ ਹੀ ਭਾਈ ਜੀਵਨ ਦਾ ਪੁੱਤਰ ਭਾਈ ਭਗਤੂ ਦਾ ਹੀ ਪੋਤਰਾ ਭਾਈ ਰਾਮ ਸਿੰਘ ਸੀ, ਅੰਮ੍ਰਿਤ ਛਕਿਆ ਹੋਇਆ ਸੀ ਉਸਨੇ। ਉਹ ਕਹਿਣ ਲੱਗਾ ਵੀ ਦਿਆਲ ਦਾਸ ਸਾਹਿਬ ਤੂੰ ਗੁਰੂ ਕੇ ਸਿੱਖ ਆ। ਕਹਿਣ ਲੱਗਾ ਜੀ ਸਿੱਖ ਕਹਿੰਦੇ, ਫਿਰ ਅੱਗੇ ਹੋ ਕੇ ਪੁੱਛ ਲਾ ਮਹਾਰਾਜ ਨੂੰ ਵੀ ਮਹਾਰਾਜ ਨਗੁਰੇ ਕਿਉਂ ਆ। ਉਹਨੇ ਬੇਨਤੀ ਕੀਤੀ ਵੀ ਮਹਾਰਾਜ ਅਸੀਂ ਭਾਈ ਭਗਤੂ ਦੀ ਵੰਸ਼ ਹਾਂ, ਤੁਹਾਡੇ ਸਿੱਖਾਂ ਤੰਬਾਕੂ ਨਹੀਂ ਵਰਤਦੇ, ਕੇਸ ਦਾੜਾ ਨਹੀਂ ਕਟਾਉਂਦੇ ਤੇ ਫਿਰ ਵੀ ਤੁਸੀਂ ਕਹਿੰਦੇ ਨਗੁਰੇ ਆ, ਕੀ ਕਾਰਨ ਮਹਾਰਾਜ ਕਸਰ ਕੀ ਆ? ਹਜ਼ੂਰ ਕਹਿਣ ਲੱਗੇ ਤੁਸੀਂ ਅੰਮ੍ਰਿਤ ਨਹੀਂ ਛਕਿਆ ਹੋਇਆ, ਬੇਦੀਆਂ ਨੇ, ਤਿਹਣਾ ਨੇ, ਭੱਲਿਆਂ ਨੇ, ਹੋਰ ਸੋਢੀਆਂ ਨੇ, ਕਈਆਂ ਨੇ ਅੰਮ੍ਰਿਤ ਛਕ ਲਿਆ ਸਾਡੇ ਸਿੱਖਾਂ ਨੇ, ਪਰਿਵਾਰਾਂ ਨੇ। ਤੁਸੀਂ ਗੁਰੂ ਕੇ ਸਿੱਖ ਹੋ, ਗੁਰੂ ਘਰ ਨੂੰ ਮੰਨਣ ਵਾਲੇ, ਅੰਮ੍ਰਿਤ ਨਹੀਂ ਛਕਦੇ, ਬਚਨ ਨਹੀਂ ਮੰਨਦੇ। ਫਿਰ ਉਸਨੇ ਸਾਰੇ ਪਰਿਵਾਰ ਸਮੇਤ ਅੰਮ੍ਰਿਤ ਛਕਿਆ ਤੇ ਗੁਰਪ੍ਰਤਾਪ ਚ ਬਚਨ ਲਿਖੇ ਹੋਏ ਨੇ ਕਿ ਹਜ਼ੂਰ ਕਹਿਣ ਲੱਗੇ ਚਾਦਰਾ ਪਾ ਕੇ ਲੰਗਰ ਤੇ ਅਰਦਾਸ ਕਰੋ ਤੇ ਕਿਰਪਾਨ ਭੇਟ ਕਰੋ। ਜਿਸ ਵੇਲੇ ਅਰਦਾਸ ਕੀਤੀ, 13 ਦਿਨਾਂ ਦਾ ਬਹਿਆ ਲੰਗਰ ਸਜਰਾ ਹੋ ਗਿਆ ਔਰ ਵਰਤਾਇਆ ਗਿਆ। ਇਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਪਾਵਨ ਇਤਿਹਾਸ। ਇਤਿਹਾਸਕ ਕਈ ਮਿਸਾਲਾਂ ਹਨ। ਹਜ਼ੂਰ ਨੇ ਸਾਰੀ ਸੰਗਤ ਨੂੰ ਇਹ ਪੱਤਰਿਕਾਵਾਂ ਲਿਖ ਲਿਖ ਭੇਜੀਆਂ, ਆਗਿਆ ਕੀਤੀ ਸਾਡੇ ਸਿੱਖ ਅੰਮ੍ਰਿਤਧਾਰੀ ਹੋਣ ਔਰ ਸ਼ਸਤਰਧਾਰੀ ਹੋਣ। ਇਸ ਵਾਸਤੇ ਗੁਰਮਤ ਗੁਰੂ ਦੀ ਮਤ ਲੈ ਕੇ ਹਰੀ ਨੂੰ ਜਿਹੜਾ ਧਿਆਉਂਦਾ ਹੈ ਔਰ ਇੱਕ ਦੀ ਪਛਾਣ ਕਰ ਲੈਂਦਾ, ਸੋ ਦਰਗਾਹ ਵਿੱਚ ਵੀ ਮਾਣ ਪਾਉਂਦਾ, ਇੱਥੇ ਵੀ ਨੌ ਨਿਧੀਆਂ ਸਾਰੇ ਖਜ਼ਾਨੇ ਉਸਨੂੰ ਪ੍ਰਾਪਤ ਹੁੰਦੇ ਨੇ। ਨਿੱਤ ਹਰ ਗੁਣ ਆਖ ਵਖਾਣਾ, ਉਹ ਨਿੱਤ ਹੀ ਹਰੀ ਪਰਮਾਤਮਾ ਦੇ ਗੁਣਾਂ ਨੂੰ ਜ਼ਬਾਨ ਤੋਂ ਆਖ ਆਖ ਕੇ ਬੋਲ ਬੋਲ ਕੇ ਵਖਾਣਾ, ਯਾਨੀ ਕਥਨ ਕਰਦਾ ਰਹਿੰਦਾ, ਹਰੀ ਦੇ ਗੁਣ ਉਚਾਰਨ ਕਰਦਾ। ਅਹਿਨਿਸ ਨਾਮ ਤਿਸੈ ਕਾ ਲੀਜੈ ਹਰ ਊਤਮ ਪੁਰਖ ਪ੍ਰਧਾਨ ਜੀਓ। ਹਜ਼ੂਰ ਕਹਿੰਦੇ ਨੇ ਜਿਹੜਾ ਹਰੀ ਸਭਨਾ ਦੇ ਵਿੱਚੋਂ ਸ਼੍ਰੋਮਣੀ ਹੈ, ਉੱਤਮ ਹੈ, ਪੁਰਖ ਪੂਰਨ ਹੈ ਸਾਰਿਆਂ ਥਾਵਾਂ ਤੇ, ਪ੍ਰਧਾਨ ਰੂਪ ਹੈ ਦੇਵੀ ਦੇਵਤਿਆਂ ਵਾਸਤੇ ਵੀ, ਜਿਸ ਤੋਂ ਵੱਡਾ ਕੋਈ ਨਹੀਂ, ਵੱਡਾ ਸਾਹਿਬ ਉੱਚਾ ਥਾ, ਜਿਸਦਾ ਸਥਾਨ ਮਰਤਬਾ ਸਭ ਤੋਂ ਉੱਚਾ ਹੈ, ਉਸ ਪਰਮਾਤਮਾ ਦਾ ਨਾਮ ਹਜ਼ੂਰ ਕਹਿੰਦੇ ਇਹ ਹੈ ਨਿਸ ਰਾਤ ਤੇ ਦਿਨੇ ਅੱਠੇ ਪੈਰ ਹੀ ਲੈਣਾ ਚਾਹੀਦਾ, ਪਰਮਾਤਮਾ ਦੇ ਨਾਮ ਨੂੰ ਤਿਆਗਣਾ ਨਹੀਂ ਚਾਹੀਦਾ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨਕੈ ਸਦਕਾਮ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਸ ਵਕਤ ਪਟਨਾ ਸਾਹਿਬ ਤੋਂ ਆਸਾਮ ਵੱਲ ਨੂੰ ਚੱਲੇ ਰਾਜਿਆਂ ਦੀ ਸੁਲਾਹ ਕਰਾਉਣ ਲਈ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਵਤਾਰ ਅਜੇ ਹੋਣ ਵਾਲਾ ਸੀ, ਉਸ ਵਕਤ ਜਦੋਂ ਤੁਰੇ ਤਾਂ ਪਟਨੇ ਦੀਆਂ ਸੰਗਤਾਂ ਹੱਥ ਜੋੜ ਕੇ ਖਲੋ ਗਈਆਂ। ਉਹਨਾਂ ਨੇ ਅਰਜੋਈ ਕੀਤੀ ਵੀ ਮਹਾਰਾਜ ਸੱਚੇ ਪਾਤਸ਼ਾਹ, ਅੱਗੇ ਤੁਸੀਂ ਨਿੱਤ ਉਪਦੇਸ਼ ਦਿੰਦੇ ਸੀ, ਤੁਹਾਡੇ ਦਰਸ਼ਨ ਹੁੰਦੇ ਸਨ, ਹੁਣ ਮਹਾਰਾਜ ਇਹ ਵਿਥ ਪੈ ਜਾਏਗੀ ਆਪ ਜੀ ਨਾਲੋਂ। ਤਾਂ ਸਤਿਗੁਰਾਂ ਨੇ ਉਸ ਵੇਲੇ ਤਿੰਨ ਸ਼ਬਦ ਉਚਾਰ ਕੇ ਕਿਹਾ ਸੀ, ਬਾਣੀ ਨਾਲ ਜੁੜੇ ਰਹਿਣਾ, ਨਾਮ ਨਾਲ ਜੁੜੇ ਰਹਿਣਾ, ਸਾਡਾ ਹੀ ਸਰੂਪ ਹੈ ਸ਼ਬਦ, ਅਰ ਤਲੰਗ ਮਹੱਲਾ ਨਾਵਾਂ ਕਾਫੀ। ਹਜ਼ੂਰ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਹੇ ਭਾਈ, ਜਿਸ ਪਰਮਾਤਮਾ ਨੂੰ ਚੇਤੇ ਕਰਨਾ ਹੀ ਪੈਣਾ, ਜਿਸ ਨੂੰ ਚੇਤਨ ਤੋਂ ਬਗੈਰ, ਆਤਮ ਚਿੰਤਨ ਕਰਨ ਤੋਂ ਬਗੈਰ, ਵਾਹਿਗੁਰੂ ਨੂੰ ਚੇਤੇ ਸਿਮਰਨ ਕਰਨ ਤੋਂ ਬਗੈਰ ਸਰਨਾ ਹੀ ਨਹੀਂ, ਕਲਿਆਣ ਹੀ ਨਹੀਂ ਹੋਣੀ, 84 ਦਾ ਗੇੜਾ ਹੀ ਨਹੀਂ ਗਲੋਂ ਲੈਣਾ, ਹੁਣ ਜੇ ਨਾ ਜਪਿਆ ਫਿਰ ਕਦੇ ਪਤਾ ਨਹੀਂ 84 ਭੋਗਣ ਤੋਂ ਬਾਅਦ ਵਾਰੀ ਆਵੇਗੀ ਕਿ ਨਹੀਂ ਆਵੇਗੀ। ਤੇ ਜੇ ਜਪਣ ਤੋਂ ਬਗੈਰ ਸਰਨਾ ਹੀ ਨਹੀਂ ਜਿਹੜਾ ਅਤਿਅੰਤ ਜ਼ਰੂਰੀ ਕੰਮ ਹੈ ਤਾਂ ਫਿਰ ਇਹ ਰੱਬ ਦੇ ਪਿਆਰੇ ਚੇਤੇ ਕਰ ਲੈ। ਦੂਜਾ ਅਰਥ ਹੈ ਵੀ ਜੇ ਤਾਂ ਤੇਰੇ ਵਿੱਚ ਰੱਬ ਦੀ ਚੇਤਨ ਸੱਤਾ ਚੇਤਨਾ ਹੈ ਫਿਰ ਤਾਂ ਚੇਤੇ ਕਰ ਲੈ, ਤੇ ਜੇ ਚੇਤਨ ਸੱਤਾ ਹੀ ਨਹੀਂ ਹੈਗੀ ਤੂੰ ਮੁਰਦਾ ਹੀ ਹੋ ਚੁੱਕਾ ਫਿਰ ਤੈਨੂੰ ਮੁਰਦਿਆ ਕੀ ਕਹਿਣਾ। ਸੋ ਇਸ ਪ੍ਰਕਾਰ ਚੇਤਨ ਹੈ ਤਾਂ ਚੇਤ ਲੈ, ਜੇ ਤੇਰੇ ਅੰਦਰ ਰੱਬ ਦੀ ਚੇਤਨ ਸੱਤਾ ਹੈ ਜਿਉਂਦਾ ਜਾਗਦਾ ਤਾਂ ਫਿਰ ਤੂੰ ਰੱਬ ਨੂੰ ਚੇਤੇ ਕਰ ਲੈ। ਕਿੰਨਾ ਕੁ ਚਿਰ ਮਹਾਰਾਜ ਕਦੋਂ ਚੇਤੇ ਕਰਾਂ ਕੋਈ ਵਕਤ ਦੱਸੋ, ਤਾਂ ਹਜ਼ੂਰ ਕਹਿੰਦੇ ਨਿਸ ਦਿਨ ਮੈਂ ਪ੍ਰਾਣੀ, ਨਿਸ ਰਾਤ ਨੂੰ ਵੀ ਤੇ ਦਿਨ ਵੇਲੇ ਵੀ, ਜਿੰਨਾ ਵੀ ਵੱਧ ਤੋਂ ਵੱਧ ਚੇਤੇ ਕੀਤਾ ਜਾਏ ਪਰਮਾਤਮਾ ਨੂੰ ਚੇਤੇ ਕਰ। ਕਈ ਕਹਿੰਦੇ ਨੇ ਵੀ ਰੱਬ ਨੇ ਸੌਣਾ ਹੁੰਦਾ ਉਹਨੂੰ ਸੌਣ ਵੀ ਦਿਆ ਕਰੋ, ਤੁਸੀਂ ਤਾਂ ਹਟਦੇ ਹੀ ਨਹੀਂ। ਰੱਬ ਨਹੀਂ ਸੌਂਦਾ, ਪਰਮਾਤਮਾ ਸੌਂਦਾ ਨਹੀਂ। ਮੇਰਾ ਪਿਤਾ ਵੀ ਕਈ ਵਾਰੀ ਇਹ ਗੱਲ ਕਹਿੰਦਾ ਹੁੰਦਾ ਸੀ, ਉਹਦਾ ਖਿਆਲ ਸੀ ਵੀ ਇਸ ਪਾਸੇ ਤੁਰ ਪਿਆ ਇਹਨੇ ਕੰਮ ਕਾਰ ਨਹੀਂ ਹੁਣ ਕਰਨਾ, ਤੇ ਉਹ ਕਿਹਾ ਕਰੇ ਵੀ ਤੂੰ ਕਦੇ ਤੇ ਰੱਬ ਦਾ ਖੇੜਾ ਛੱਡਿਆ ਕਰ, ਰਾਤ ਵੇਲੇ ਵੀ ਲੱਗਾ ਰਹਿੰਦਾ, ਬੱਬੀ ਤੇ ਬੈਠਾ ਵੀ ਬਾਣੀ ਪੜ੍ਹੀ ਜਾਂਦਾ। ਸੋ ਇਸ ਪ੍ਰਕਾਰ ਮੈਂ ਉਹਨੂੰ ਫਿਰ ਜਿਉਂ ਜਿਉਂ ਬਾਣੀ ਦੀ ਸੋਝੀ ਹੋਈ, ਮੈਂ ਕਿਹਾ ਮਹਾਰਾਜ ਬਾਣੀ 'ਚ ਲਿਖਿਆ ਵੀ ਰੱਬ ਸੌਂਦਾ ਨਹੀਂ, ਉਹ ਸਦਾ ਜਾਗਰਤ ਅਵਸਥਾ ਵਿੱਚ ਹੈ, ਸਤਿਗੁਰ ਜਾਗਤਾ ਹੈ ਦਿਓ। ਸੋ ਉਹਨੂੰ ਨੀਂਦ ਨਹੀਂ ਆਉਂਦੀ, ਨਾ ਨੀਂਦ, ਨਾ ਭੁੱਖ, ਨਾ ਤੇ, ਨਾ ਗਰਮੀ, ਨਾ ਸਰਦੀ, ਨਾ ਦੁੱਖ, ਨਾ ਸੁੱਖ, ਨਾ ਜੰਮਣਾ, ਨਾ ਮਰਨਾ। ਪਰਮਾਤਮਾ ਐਸੀ ਹਸਤੀ ਹੈ, ਸ਼ਕਤੀ ਹੈ, ਮਨੁੱਖ ਨਹੀਂ ਹੈ। ਮਨੁੱਖ ਕਾ ਕਰ ਰੂਪ ਨਾ ਜਾਣ ਮਿਲੀ ਨਮਾਨੇ ਮਾਂ, ਚੇਤਨਾ ਹੈ ਤਾਂ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ। ਪ੍ਰੇਮੀਆਂ ਤੈਨੂੰ ਤਾਂ ਕਹਿ ਰਿਹਾ ਵੀ ਜਿਹੜੀ ਔਧ ਉਮਰ ਹੈ ਛਿਨ ਛਿਨ ਕਾਲ ਦੀ ਸੰਗਿਆ ਨਾਲ ਗੁਜ਼ਰਦੀ ਜਾ ਰਹੀ ਹੈ, ਬਤੀਤ ਹੁੰਦੀ ਜਾ ਰਹੀ ਹੈ। ਹਜ਼ੂਰ ਕਹਿੰਦੇ ਨੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਉਮਰ ਰੁੜਦੀ ਜਾ ਰਹੀ ਹੈ ਸੰਸਾਰ ਵਿੱਚ, ਵਿਕਾਰਾਂ ਵਿੱਚ। ਮਨੁੱਖ ਦ੍ਰਿਸ਼ਟੀ ਪਾ ਕੇ ਕਦੇ ਇਸ ਗੱਲ ਵੱਲ ਤੱਕਦਾ ਹੀ ਨਹੀਂ ਵੀ ਉਮਰ ਚਲੀ ਚੱਲੀ। ਸੋ ਕਦੇ ਬਾਲਪਣ ਸੀ ਉਹ ਗੁਜ਼ਰ ਗਿਆ, ਫਿਰ ਕਿਸ਼ੋਰ ਅਵਸਥਾ ਆ ਗਈ, ਹੁਣ ਜਵਾਨੀ ਆ ਗਈ ਹੈ, ਫਿਰ ਹੁਣ ਕੱਕਾ ਕੇਸ ਪੁੰਡਰ ਜਬ ਹੋਵੇ ਵਿਣ ਸਾਬੂਣ ਹੈ ਉਜਲਿਆ, ਕੰਨਾਂ ਦੇ ਕੋਲੋਂ ਪਹਿਲਾਂ ਚਿੱਟੇ ਹੋ ਗਏ, ਪਹਿਲਾਂ ਬੂਰੇ ਜਿਹੇ ਰੰਗ ਦੇ, ਭੂਰੇ ਜਿਹੇ ਰੰਗ ਦੇ ਹੋਏ, ਫਿਰ ਉਹਨਾਂ ਨੇ ਦਸਤਕ ਦਿੱਤੀ ਫਿਰ ਚਿੱਟੇ ਰੰਗ ਦੇ ਹੋ ਗਏ, ਇਹ ਹੁਣ ਬੁਢਾਪਾ ਆ ਰਿਹਾ ਹੈ। ਤੇ ਬੁਢਾਪੇ ਤੋਂ ਬਾਅਦ ਅੱਗੇ ਮੌਤ ਦਾ ਮੂੰਹ ਹੈ, ਇਹਦੋਂ ਅੱਗੇ ਤਾਂ ਹੋਰ ਕੋਈ ਅਵਸਥਾ ਨਹੀਂ ਬੁਢਾਪੇ ਤੋਂ ਬਗੈਰ, ਹੁਣ ਵੀ ਨਹੀਂ ਚੇਤੇ ਕਰਦਾ। ਸੋ ਇਸ ਪ੍ਰਕਾਰ ਛਿਨ ਛਿਨ ਔਧ ਬਿਹਾਤ ਹੈ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛਿਜੈ। ਜਿਸ ਵੇਲੇ ਜੇ ਸੂਰਜ ਨਹੀਂ ਚੜਿਆ, ਰਾਤ ਗੁਜ਼ਰ ਗਈ, ਉਦੋਂ ਤਾਂ ਦਿਨ ਹੈ ਪੂਰਾ ਆਪਣੀ ਯਾਤ ਵਿੱਚ ਮੁਕੰਮਲ, ਪਰ ਜਦੋਂ ਸੂਰਜ ਚੜ ਪਿਆ, ਦੋ ਚਾਰ ਰਿਸ਼ਮਾਂ ਧਰਤੀ ਤੇ ਸੂਰਜ ਦੀਆਂ ਪੈ ਗਈਆਂ, ਦਿਨ ਦੇ ਸੱਜਣਾ ਹੋ ਗਏ ਚਾਰ ਟੁਕੜੇ, ਚਾਰ ਪਹਿਰਾਂ 'ਚ ਦਿਨ ਵੰਡਿਆ ਗਿਆ, ਪਹਿਰਾਂ ਤੋਂ ਅਗਾਂਹ ਘੜੀਆਂ ਵਿੱਚ ਵੰਡਿਆ ਗਿਆ। ਇਸੇ ਤਰ੍ਹਾਂ ਜਦੋਂ ਤੂੰ ਮਾਂ ਦੇ ਗਰਭ ਵਿੱਚ ਸੀ, ਜਨਮ ਨਹੀਂ ਹੋਇਆ, ਉਦੋਂ ਉਮਰ ਸੀ ਤੇਰੀ ਪੂਰੀ, ਸਵਾਸ ਪੂਰੇ ਦੇ ਪੂਰੇ। ਜਦੋਂ ਤੇਰਾ ਜਨਮ ਹੋ ਗਿਆ, ਦੋ ਚਾਰ ਸਵਾਸ ਲੈ ਲਏ, ਤੇਰੀ ਉਮਰ ਦੇ ਚਾਰ ਟੁਕੜੇ ਹੋ ਗਏ। ਜੇ ਪੂਰੀ ਉਮਰ ਲਿਖੀ ਹੋਈ 70-80-90-100 ਸਾਲ ਲਿਖੀ ਹੋਈ ਫੇਰ, ਸੋ ਤੇਰੇ ਕੋਲ ਅਥਾਰਟੀ ਲੈਟਰ ਕੋਈ ਨਹੀਂ। ਜਿਹਦੇ ਕੋਲ ਕਹਿੰਦਾ ਨੌਜਵਾਨ ਵੀ ਬੁੱਢੇ ਹੋ ਕੇ ਰੱਬ ਦਾ ਨਾਂ ਲੈ ਲਵਾਂਗੇ, ਕਿਹਦੇ ਕੋਲ ਅਥਾਰਟੀ ਲੈਟਰ ਹੈ ਵੀ ਬੁੱਢੇ ਹੋਇਆ ਹੀ ਮਰਨਾ, ਕੀ ਪਤਾ, ਕਾਲ ਦਾ ਭਰੋਸਾ ਹੀ ਕੋਈ ਨਹੀਂ। ਇਸ ਪ੍ਰਕਾਰ ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਨਗਰ 'ਚ ਗਏ, ਅਤੇ ਇੱਕ ਛੋਟਾ ਜਿਹਾ ਬੱਚਾ ਉਹ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਆਇਆ ਕਰੇ ਦੀਵਾਨ ਸੁਣਨ ਲਈ, ਅਤੇ ਮਹਾਰਾਜ ਨੇ ਇੱਕ ਦਿਨ ਉਸ ਬੱਚੇ ਨੂੰ ਪਕੜ ਲਿਆ ਵੀ ਤੂੰ ਕਿਉਂ ਨਾ, ਵੀ ਤੇਰੀ ਉਮਰ ਸੌਣ ਖਾਣ ਪੀਣ ਦੀ। ਕਹਿਣ ਲੱਗਾ ਮਹਾਰਾਜ ਮੇਰੀ ਮਾਂ ਇੱਕ ਦਿਨ ਕਹਿੰਦੀ ਵੀ ਚੁੱਲ੍ਹੇ ਜਾ ਗੱਡਾ, ਅਤੇ ਮੈਂ ਲੱਕੜਾਂ ਅੱਗੇ ਕਰਾਂ ਉਹਨਾਂ ਨੂੰ ਅੱਗ ਨਾ ਲੱਗੇ। ਮਾਤਾ ਕਹਿਣ ਲੱਗੀ ਛੋਟੀਆਂ ਲੱਕੜਾਂ ਅੱਗੇ ਕਰ, ਉਹਨਾਂ ਨੂੰ ਛੇਤੀ ਅੱਗ ਲੱਗੇਗੀ। ਮੇਰੇ ਮਨ 'ਤੇ ਅਸਰ ਹੋਇਆ ਭਈ ਕੀ ਭਰੋਸਾ ਹੈ ਸਰੀਰ ਦਾ, ਜਿਵੇਂ ਛੋਟੀਆਂ ਲੱਕੜਾਂ ਨੂੰ ਛੇਤੀ ਅੱਗ ਲੱਗ ਗਈ, ਕਿਤੇ ਮੈਨੂੰ ਵੀ ਕਾਲ ਨਾ ਛੇਤੀ ਖਾ ਜਾਏ, ਇਸ ਕਰਕੇ ਮੈਂ ਆਉਂਦਾ। ਮਹਾਰਾਜ ਕਹਿਣ ਲੱਗੇ ਸਾਡੇ ਸਿੱਖ ਇਹੋ ਜਿਹੀ ਸੂਝ ਬੂਝ ਵਾਲੇ ਚਾਹੀਦੇ ਨੇ। ਭਾਈ ਤਾਰੂ ਪੋਪਟੋ ਦਾ ਨਾਂ ਹੈ ਸ਼ਾਇਦ ਇਤਿਹਾਸ ਵਿੱਚ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਮ ਪਵਿੱਤਰ ਸਿੱਖਿਆ ਹੋਈ ਦਿੱਤੀ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛਿਜੈ। ਸੋ ਇਸ ਪ੍ਰਕਾਰ ਦੀ ਹਾਲਤ ਬਣ ਰਹੀ ਹੈ। ਕਾਲ ਅਹੇਰੀ ਫਿਰੈ ਬਧਕ ਜਿਉਂ ਕਹੋ ਕਵਨ ਵਿਧ ਕੀਜੈ। ਤਾਂ ਸਤਿਗੁਰੂ ਕਹਿੰਦੇ ਨੇ ਛਿਨ ਛਿਨ ਔਧ ਬਿਹਾਤ ਹੈ, ਫੂਟੈ ਘਟ ਜਿਉਂ ਪਾਣੀ, ਹਰ ਗੁਣ ਕਾਹੇ ਨਾ ਗਾਵਹੀ ਮੂਰਖ ਗਿਆਨਾ। ਜਿਵੇਂ ਘੜਾ ਛੇਕਾਂ ਵਾਲਾ ਉਹਦੇ ਵਿੱਚੋਂ ਪਾਣੀ ਡੁੱਲ ਜਾਂਦਾ, ਬਹੁਤਾ ਚਿਰ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਤੇਰੇ ਨੌ ਦਰਵਾਜ਼ੇ ਆ ਸਰੀਰ ਦੇ, ਨੌ ਗੋਲਕਾਂ, ਕੋਈ ਸਵਾਸਾਂ ਦੇ ਅਗਲੇ ਬੰਨੇ ਕੰਧਾਂ ਨਹੀਂ ਕੱਢੀਆਂ ਹੋਈਆਂ। ਜਿਸ ਵੇਲੇ ਰੱਬ ਨੇ ਚਾਹਿਆ ਕਿਸੇ ਦੁਆਰੇ ਰਾਹੀਂ ਸਵਾਸ ਖਿੱਚ ਲੈਣੇ ਤੇ ਤੂੰ ਮੁਰਦਾ ਹੋ ਜਾਣਾ। ਇਸ ਗੱਲ ਨੂੰ ਖਿਆਲ ਚ ਰੱਖ, ਤੂੰ ਤਿਆਗਿਆ ਹੋਇਆ। ਔਰ ਸ਼ਿਨਸ਼ਨ ਔਦ ਬਿਹਾਤ ਹੈ ਫੂਟਾ ਘੱਟ ਜਿਉਂ ਪਾਣੀ, ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਗਿਆਨਾ ਝੂਠਾ ਲਾਲਚ ਲਾਗ ਕੇ ਨਹਿ ਮਰਨ ਪਛਾਣਾ। ਪਰ ਅਜੂ ਕਛ ਵਿਗਰਿਓ ਨਹੀਂ, ਪਿਛਲੀ ਨੂੰ ਛੱਡ, ਹੁਣ ਤੈਨੂੰ ਸੋਝੀ ਆ ਗਈ ਤਾਂ ਸਮਝ, ਅਜੂ ਕਛ ਵਿਗਰਿਓ ਨਹੀਂ। ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਇਸ ਲਈ ਹਜ਼ੂਰ ਕਹਿੰਦੇ ਨੇ ਐਨਸ ਨਾਮ ਤੇ ਸਹਿ ਕਾਲੀਜਾ, ਰਾਤ ਦਿਨ ਉਸ ਪਰਮਾਤਮਾ ਦਾ ਨਾਮ ਉਸੇ ਦਾ ਹੀ ਲੈਣਾ ਚਾਹੀਦਾ ਜਿਹੜਾ ਉੱਤਮ ਹੈ, ਪੂਰਨ ਹੈ, ਪ੍ਰਧਾਨ ਹੈ। ਜਿਨ ਜਗਤ ਤੋਂ ਪਾਇਆ ਧੰਦਾ ਲਾਇਆ, ਹਉ ਤਿਸੈ ਵਿਟੋ ਕੁਰਬਾਨ ਜੀਓ, ਜਿਹਨੇ ਜਗਤ ਨੂੰ ਰਚਿਆ ਵੀ ਤੇ ਆਪਣੀ ਤਾਕਤ ਬਖਸ਼ ਕੇ, ਸੱਤਾ ਸਫੁਰਤੀ ਚੇਤਨ ਸੱਤਾ ਦੇ ਕੇ, ਸ਼ਕਤੀ ਦੇ ਕੇ ਧੰਦਿਆਂ ਵਿੱਚ ਵੀ ਆਪ ਲਾਇਆ ਹੋਇਆ, ਹਉ ਮੈਂ ਤਿਸ ਪਰਮਾਤਮਾ ਤੋਂ ਸਦਾ ਲਈ ਕੁਰਬਾਨ ਹਾਂ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਬੋਲ ਹਨ ਜੋ ਆਪ ਜੀ ਨੇ ਸੁਣੇ ਹਨ। ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।